ایک نشان ہاں زے زمین و آسماں، کہ شوق یاد تو آورد در وجود مرا۔ اے اکال پرخ، اے گرو، اج زمین تے آسمان دا کوئی لامو نشان نہیں سی، سورج چند تاریاں بھی کوئی ہونٹ نہیں بنی سی، یہ کچھ بھی نہیں سی۔ میں ادھوں دا تیری یاد وچ بیٹھا اور تیری تلاش وچ، اس وقت دا تیری یاد وچ اور تیری تلاش وچ، اج یہ زمین تے آسمان نہیں سن۔ عام منکھ نو ایسا پرتیت ہوئے گا کہ یہ کبھی بھی کلپنا ہو سکتی ہے، شاعر دا تخیل ہو سکتا ہے، کیونکہ اکثر شاعر لوگ خیالی دنیا چ رہندے ہیں، کبھی لوگ کلپنا دی دنیا چ رہندے ہیں۔ تے کلپنا دی دنیا دا، خیالی دنیا دا حقیقت نال کوئی بہتا سمبندھ نہیں ہوتا۔ خیال منک تے کچھ بھی کر سکتا ہے، واستوکتا وہ ہے یا نہیں یہ دا کوئی پتہ نہیں ہوتا۔ تو عام بندے اس ڈھنگ نال سوچتے ہیں یہ نند لال دا خیال ہو سکتا ہے، تے خیال سے کچھ بھی پیش کیتے جا سکتے ہیں۔ تے کئی دفعہ ایسا دیکھنے دے چاہیا کہ مہان دارشنک کبھی انہاں دیاں کلپناواں دا، انہاں دے خیالاں دا حقیقت نال کوئی بہت لمبا چوڑا سمبندھ نہیں ہوتا۔ تو کبھی بھی گل عام لوگ سن کے لیندے نے، بڑے شوق نال پیار نال سن کے رس بھی مان لیندے نے، لیکن ہردے دے کسے کونے وچ اے وچار بھی بنی رہندی ہے کہ اہدا سچائی نال حقیقت نال کوئی دور دا سمبندھ نہیں ہے۔ تو میں اس طرح نند لال دے اے بچن کیول خیالی پرواز نہیں ہے، کیول کبھی بھی کلپنا نہیں ہے، ایک بہت بڑی سچائی ہے۔ نبود ہے نشان ہاں جو زمین و آسمان، کہ شوق یاد تو آورد در وجود مرا۔ کہ زمین تے آسمان دا بالکل نام و نشان نہیں سی، تے پائی صاحب کہنے میں ادھوں دا تیری تلاش دیچا لب رہے ہیں۔ تارکک بندہ ترک کرن والا اتنے بھائی جی کے سامنے ترک کھڑی کر سکتا ہے، زمین نہیں سی تے پھر تسی کتھے سی، آسمان نہیں سی تو اتھے کہنے دا مراد ہے سورج چند تارے گرہ نچھتر نہیں سن، کچھ بھی نہیں سی۔ تے اے اکال پرخ، میں ادھوں دا تیری یاد دے تیری تلاش دے۔ عام بندیاں دا تے کہنا ایک پاسے، گنی گیانی سکھ جگت دے چنگے بلارے وقتے لکھاری، کئی دفعہ نند لال دیا اس طرح دیا رچناواں نو خیالی تے کبھی دی کلپنا من لیں دے، بھئی زمین نہیں سی، آسمان نہیں سی، سورج چند تارے نہیں سن۔ تے نند لال تے سوال پیدا ہو سکتا ہے تو کتھے سی پھر، اور تلاش کس طرح کر رہے تھے اور کیڑی تھان سے تلاش کر رہے تھے۔ پر آپ کی گیات واسطے اس طرح جو کچھ نند لال نے کہا کچھ ہور مہاپرشاں نے بھی کہا۔ ایران دے پرسدھ سنت شمس تبریز کا بھی ایسا کہنا ہے، آدم نہ بودھو من بودھم، ہوا نہ بودھو من بودھم، کت نہ بودھو من بودھم، من عاشق دیری نام۔ آدم نہ بودھو، یہ منکھ نہیں سن میں سی، یہ بندے نہیں سن میں سی۔ ہوا نہ بودھو من بودھم، جس نو بھارتی رشی منی مایا کہتے ہیں انہوں اسلام وچ ہوا کہہ دیں دے ہیں، اے ہوا نہیں سی، سنسار نہیں سی، اے مایا نہیں سی، मैं से कसना बोध हो मन बोधम ये कुछ भी नहीं सी जो कुछ दिखाई देता मैं से मन आशके देरी ना मैं बहुत पुराना आशिक हूं मैं बहुत पुराने समय से तलाश कर रहा ऐ खुदा मैं अज का नहीं मैं उदों का तेरी तलाश विच जब मनुख नहीं सन जमीन से आसमान नहीं सी कुछ भी नहीं सी पंजाबी का एक मुहावरा है कि सौ सियाने इको मत मूर्खा आपो आपने दो मूर्ख कदई अपने आप से सहमत नहीं होंगे सौ सियाने सहमत हो जाएंगे एक सियाने ने सच आख्या 99 सहमत हो जाएंगे सतवादी होने का यह सबूत है कि सतवादी सच नाल सहमत हो जाएगा सच नू मन लवेगा कदन सौ फकीर बैठे होवन सौ भगत बैठे होवन फासला नहीं है दिलों में कोई फासला नहीं है फासला बुराई का आंदा है बुरिया दे आंदा है नेड़ता नहीं होगी पर एक फकीर बैठा है दूजा भी फकीर बैठा है अंदरूनी दिल में कोई फासला नहीं होगा इस वास्ते कदन सौ सियाने इको मत अगर सौ फकीर बैठे ने सौ भगत बैठे ने विचार एक चलेगी दो मूर्ख बैठे ने विचार दो तरह दियां चलनगियां और दोवें विपरीत चलनगियां दोवें मुख्तलिफ पहलुआं चलनगियां एक नहीं चलेगी सौ संत बैठे ने गल एक चलेगी दो मूर्ख बैठे ने गल्लां चार चलनगियां और चारां गल्लां दे दिशावां भी चार होणगियां एक नहीं होवेगी मुहावरा है हजार फकीर बैठे उनके गल एक चलेगी ते उस एक गल नाल सारियां दी सहमति हो गई और उस एक गल दे आले दुआले घूमण गए पर चार मूर्ख बैठे उनके गल्लां हजार चलन गियां ते किसी भी गल का सिर पैर नहीं होगा ते मुख्तलिफ होंगी विपरीत दिशावां दे चाहूंगी दार्शनिक ते ऐसा भी कहते हैं कि मूर्ख जब बोलता है तो बोलता है दूजे भी सुनना नहीं आता तो दूजा जोड़ा मूर्ख बैठा है वह सुन नहीं रहा वह भी बोलने की तैयारी है इस वास्ते जब वो बोलेगा तो पहले बोले हुए बोलों नाल उसका तालमेल नहीं बैठेगा दोवों की दिशा विपरीत होगी दोवें मुख्तलिफ पहलुओं से बोलेंगे सुनेगा एक भी नहीं बोलना है हजारों गलों का भी आपस में तालमेल नहीं बैठेगा पर हजार फकीर बैठे हो तालमेल बैठ जाए हृदय की बड़ी नेड़ता जिड़ी एक गल कह देती है वो इतनी सच्ची है हकीकत दे उत्ते खड़ी है कि सारे सियाणियों को सहमति होना पैंदा सियाणे ते मूर दी ये पहचान सच नू सुनना है ते सहमत हो जाना है सियाणे पुरख दी ये पहचान है सौ सियाने इको मत मूर्खा आपो आपने सौ सियाने से एक किते जा सकते दो मूर्ख एक नहीं किते जा सौ सियाने की दिली सांझ हो सकती है दो मूर्खा की नहीं हो सकती और संसार विच मूर्खा की तादाद इतनी वध गई इतनी वध गई दो मुल्कां दी सांझ दो कौमां दी सांझ दो मजहबां दी सांझ दो मनुखां दी सांझ करनी बहुत औखी हो गई बहुत औखी हो क्योंकि चारों पासे मूर्ता दा पसारा पर मैं फिर अल तरह सौ फकीर किधरे बैठे हुण मत एक है गुरु नानक देव जी महाराज रामानंद नाल सहमत ने ते रामानंद गुरु नानक नाल सहमत कदी ते गुरु ग्रंथ साहिब विच उसकी बाणी है कबीर गुरु नानक नाल सहमत ने गुरु नानक कबीर नाल सहमत ने रविदास नामदेव जयदेव त्रिलोचन भेखन सदना सहन ये गुरु अर्जन देव जी नाल सहमत ने ते गुरु अर्जन देव जी इन्हां नाल सहमत ने और शरीरक रूप में भी कितने कट्ठे बैठे होंगे तो एक दूजे की मुखालफत नहीं होनी सी सौ सियाने एको मत फैसला एक होना सी गल एक होनी सी कहते हैं सौ ब्रह्म ज्ञानी किधरे बैठे उनसे गल एक आती है तो बाकी सारे की सहमति हो जाती गल बड़ी सच्ची دو مور بیٹھے ہوئے گل ایک نہیں ہوئے گی, گلان دو ہو گیا تو دو گلان دو ہزار بن جان گیا, کیونکہ سننا کسی نے بھی نہیں. سنسار اس طرح کے منکھوں کی تعداد بہت بدھی گئی, اس واسطے وتکریاں کا جنم بہت ہو گیا, دکھ کا جنم بہت ہو گیا, سنتاپ کا جنم بہت ہو گیا. تو میں اس طرح جیڑی گل بھائی نند لال بھائی کہنے نے شمس تبریز نے ہو بہو ہوئی آخیا ہے. نند لال کہنے نے بود ہیج نشان ہنس زمین و آسمان کہ شوق یاد تو آورد در وجود مرا. یہ اکال پورک زمین تے آسمان دا نام و نشان نہیں سی, میں ادھوں دا تیرے شوق وچ تیری اڈیق وچ بیٹھا, تیری تلاش وچ. زمین نہیں سی, آسمان نہیں سی, تے ہو بہو یہی گل ایران دا سنت کہندا ہے, آدم نہ بودو من بودم, حوا نہ بودو من بودم, ای کس نہ بودو من بودم, من عاشقے دے رینا. میں بہت پرانا عاشق ہاں تیری تلاش وچ. ہوں اتنے سوال پیدا ہوتا ہے کہ جب یہ سب کچھ نہیں تھی تو یہ فقیر کتنے سن, یہ سنت کہڑی تھان سے کھڑا ہو کے اس پرماتما کی تلاش کر رہا تھا. دراصل نند لال بڑی دور کی گل کرتے ہیں, ریت کا ذرہ بھی پورن ہونا چاہتا ہے, جگت سے جو کچھ بھی ہے وکاس کر رہے ہیں, اگاں بدھ رہے ہیں, وہ کدھرے پہنچنا چاہتا ہے, وہ اپنا مرکز لگ رہا ہے, ہر چیز اپنا مرکز لگ رہی ہے. پانی پانے جھرنے اچھے پہاڑوں سے نکلتے ہیں, وگتے ہیں نیوان کی طرف, دوڑتے ہیں, پتہ ہے مرکز تھلے ہے, ساگر سمندر. اب کتنے بھی بادی ہے اوپر اٹھتی ہے, کیندر اوپر ہے, مرکز سورج. دھور دے کر کے مٹی کے ذرے بھاوے ہوا کتنی بلندیاں تو لے جائے تھلے ہی آتے ہیں, انہوں کا کیندر تھلے, زمین دچلین ہونا چاہتے. کہتے ہیں منکھ بھی اس چیتنا کا بھی کوئی مرکز ہے, کوئی کیندر ہے, اور اس کیندر تک پہنچے بنا, اس مرکز تک پہنچے بنا چین نہیں ہے, کسی کو نہیں مل سکتا. ہر بندہ پڑاؤ دیتا ہے, پڑاؤ وچ جنم ہویا ہے, پڑاؤ وچ جیون ہویا ہے, تے کئی دفعہ پڑاؤ وچ مر جاتا ہے, رستے سے ٹکانے تے نہیں, کیندر تے نہیں, مرکز وچ نہیں. بھگت کبیر کہن ایسے گھر ہم بہت بسا ہے, اس طرح کا جنم تو میں کئی دفعہ لے چکے ہیں, رستے وچ ہی رہ گئے ہیں, اور آپ قبول کر دینے پورب جنم ہم تمرے سیوک, اب تو مٹیا نہ جائی. اے اکال پورک سیوک سے میں پچھلے جنم سی تیرا, تیری بندگی کرتا رہا, ناپ کچھ بھی نہیں ہوتا, بیج رہ جاندے نے, جنوں سوکشم شریر اسی کہنے ہیں نا وہ نہیں مٹتا. انتم سمے یہ اصول دے ہی دفن کر دیتی جاندی ہے یا ساڑ دیتی جاندی ہے. آتما پرماتما بھی انس ہے, نواں جنم کون لیندا ہے؟ نواں جنم لیندا ہے سوکشم شریر, سوکشم سنسکاراں دا پتلا, سوکشم شریر جو اسی اج تک کیتا ہے, جس دے سنسکار بنے نے سنسکاراں نوں سوکشم شریر کہندے نے, اور یہی جنم مرن دے چکر چ پیندا ہے, یہی دکھ سکھ بھوگدا ہے. اس سوکشم شریر نوں چتر گپت وی یاد دتا گیا ہے, وہ تصویر جڑی گپت ہے نہیں دکھائی جاتی. بندے نو باہروں ویکھا جا سکتا, اس کے سنسکار کس طرح ویکھو گے, سنسکار کس طرح بنتے ہیں. بندہ جب کوئی کرم کرتا ہے تو کرم تین پرکار دے عالمہ نے من لے, واچک کرم, شریرک کرم, تے مانسک کرم. جو بندہ بولتا ہے, جو بندہ کرتا ہے, جو بندہ سوچتا ہے, اس تو بنتے ہیں سنسکار. تے سنسکاروں تو بنتا ہے سبھاؤ, تے سواؤ تو بنتی ہے پرالبت, تے پرالبت کا پھل ہے دکھ تے سکھ, دکھ سکھ پھل ہے اور کچھ نہیں. اگر سکھ ہے تو کہنے سواؤ چنگا ہے, سواؤ چنگا ہے تو سمجھ لو سنسکار چنگے نے, سنسکار چنگے نے سمجھ لو کرم چنگے نے. یہ شنکھلائن جڑی ہوئی ہے, پرماتما نے آپ بنائی ہے. ਇੱਕ ਕਰਮ ਜੋ ਕੁਛ ਵੀ ਕਰੀਏ ਉਹਦੇ ਸੰਸਕਾਰ ਬਣ ਜਾਣਗੇ, ਸੰਸਕਾਰ ਬੀਜ ਨੇ, ਤੇ ਬੀਜ ਫਿਰ ਉਹ ਜੀਆਂ ਦਾ ਕਰਮ ਕਰਾਉਣਗੇ ਜੋ ਕੀਤਾ ਹੈ। ਜੈਸੇ ਇੱਕ ਬੀਜ ਬੋਈਏ ਤਾਂ ਆਖਰ ਬੀਜ ਬੋਇਆ ਜਾਂ ਬੀਜ ਤੱਕ ਪਹੁੰਚਦਾ ਹੈ, ਉਹਦੇ ਚ ਅਨੰਤ ਬੀਜ ਪੈਦਾ ਹੋ ਜਾਂਦੇ ਨੇ। ਇੱਕ ਕਰਮ ਤੋਂ ਅਨੇਕਾਂ ਸੰਸਕਾਰ ਜਨਮ ਲੈਂਦੇ ਨੇ। ਜੈਸੇ ਜਿਸ ਬੰਦੇ ਨੇ ਅੱਜ ਝੂਠ ਬੋਲਿਆ ਹੈ, ਬੀਜ ਹੈ, ਕਰਮ ਹੈ, ਪਰ ਅੰਦਰ ਅਨੇਕਾਂ ਝੂਠ ਬੋਲਣ ਦੇ ਸੰਸਕਾਰ ਬਣ ਜਾਣਗੇ, ਤੇ ਉਹਨਾਂ ਸੰਸਕਾਰਾਂ ਨੇ ਫਿਰ ਝੂਠ ਬੋਲਣ ਤੇ ਮਜਬੂਰ ਕਰਨਾ ਹੈ, ਫਿਰ ਸੰਸਕਾਰ ਬਣ ਜਾਣਗੇ, ਫਿਰ ਉਹਨਾਂ ਸੰਸਕਾਰਾਂ ਨੇ ਫਿਰ ਝੂਠ ਬੋਲਣ ਤੇ ਮਜਬੂਰ ਕਰਨਾ ਹੈ। ਤੋ ਕਰਮ ਸੰਸਕਾਰ ਬਣਨਗੇ, ਸੰਸਕਾਰ ਸੁਭਾਅ ਨੂੰ ਜਨਮ ਦੇਣਗੇ। ਮਨੁੱਖ ਦੀ ਫਿਤਰਤ, ਮਨੁੱਖ ਦਾ ਸੁਭਾਅ ਇਹ ਸੰਸਕਾਰਾਂ ਦੀ ਦੇਣ ਹੈ, ਤੇ ਸੁਭਾਅ ਤੋਂ ਪ੍ਰਲਵਤ ਦਾ ਜਨਮ ਤੇ ਪ੍ਰਲਵਤ ਤੋਂ ਦੁੱਖ ਤੇ ਸੁੱਖ, ਈਸ਼ਵਰ ਦਾ ਵਿਧਾਨ, ਰੱਬੀ ਵਿਧਾਨ। ਸੁੱਖ ਹੈ ਤਾਂ ਕਹਿੰਦੇ ਨੇ ਸੁਭਾਅ ਪ੍ਰਲਵਤ ਚੰਗੀ, ਪ੍ਰਲਵਤ ਚੰਗੀ, ਸੁਭਾਅ ਚੰਗਾ, ਸੁਭਾਅ ਚੰਗਾ, ਸੰਸਕਾਰ ਚੰਗੇ, ਤੇ ਸੰਸਕਾਰ ਚੰਗੇ ਤਾਂ ਕਰਮ ਚੰਗੇ, ਇਹ ਸ਼ੰਖਲਾ ਜੀ ਚੱਲਦੀ ਹੈ। ਉਹ ਜੋ ਸੁਭਾਅ ਹੈ, ਉਹ ਜੋ ਸੰਸਕਾਰ ਹੈ, ਉਹਨੂੰ ਕਹਿੰਦੇ ਨੇ ਚਿੱਤਰ ਗੁਪਤ, ਜਨਮ ਉਹ ਲੈਂਦੇ ਨੇ। ਆਤਮਾ ਅਜਨਮ ਹੈ ਤੇ ਸਰੀਰ ਤੇ ਨਾਸ ਹੋ ਗਏ, ਉਹਦੀਆਂ ਦਾ ਸਰੀਰ ਫਿਰ ਨਹੀਂ ਬਣਦਾ। ਲੱਖਾਂ ਬੱਚੇ ਰੋਜ਼ ਜਨਮ ਲੈਂਦੇ ਨੇ, ਨਵਾਂ ਹੀ ਰੂਪ ਲੈ ਕੇ ਆਉਂਦੇ, ਨਵੀਂ ਆਵਾਜ਼ ਲੈ ਕੇ ਆਉਂਦੇ, ਨਵਾਂ ਹੀ ਨਕਸ਼ੋ ਨਿਗਾਰ ਲੈ ਕੇ ਆਉਂਦੇ। ਇੱਕ ਮਨੁੱਖ ਦੇ ਨਕਸ਼ੋ ਨਿਗਾਰ ਦੂਜੇ ਨਾਲ ਨਹੀਂ ਮਿਲਦੇ। ਇੱਥੇ ਕਹਿੰਦੇ ਨੇ ਸਿਆਣੇ ਕਿ ਪਰਮਾਤਮਾ ਵਿੱਚ ਪੁਨਰੁਕਤੀ ਨਹੀਂ ਹੈ, ਪਰਮਾਤਮਾ ਦੌੜਾਂਗਾ ਨਹੀਂ ਹੈ, ਇੱਕ ਚੀਜ਼ ਜੋ ਬਣਾ ਦਿੱਤੀ ਬਣਾ ਦਿੱਤੀ, ਮੁੜ ਕੇ ਨਹੀਂ ਹੈ। ਉਸਦੀ ਬਣਤਰ ਵਿੱਚ ਇਸ ਵਾਸਤੇ ਨਵੀਨਤਾ ਤੇ ਮਹਾਨਤਾ ਹੈ। ਸੋ ਦੇਹੀ ਤੇ ਨਾਸ ਹੋ ਗਈ, ਇਸ ਤਰ੍ਹਾਂ ਦੀ ਦੇਹੀ ਨਹੀਂ। ਆਤਮਾ ਇਹ ਤੇ ਰਾਮ ਦੀ ਅੰਸ ਹੈ, ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾ ਜਗ ਪਰ ਮਿਹੇ ਨਾ ਮਨ, ਇਹ ਤੇ ਰਾਮ ਦੀ ਅੰਸ ਹੈ। ਸੋ ਜਨਮ ਮਰਨ ਦੇ ਚੱਕਰ ਚ ਕੌਣ ਪੈਂਦਾ? ਸੂਕਸ਼ਮ ਸਰੀਰ, ਸੂਕਸ਼ਮ ਸਰੀਰ ਅਗਰ ਬਹੁਤ ਮਾੜਾ ਹੈ, ਬਹੁਤ ਮਨੁੱਖ ਨੇ ਗਲਤ ਕੀਤਾ ਹੈ, ਗਲਤ ਬੋਲਿਆ, ਗਲਤ ਸੋਚਿਆ, ਔਰ ਲਗਾਤਾਰ ਐਸਾ ਕੀਤਾ ਹੈ, ਤਾਂ ਸੰਸਕਾਰ ਬਣ ਗਏ, ਸੁਭਾਅ ਬਣ ਗਿਆ। ਕਦੇ ਇਸ ਤਰ੍ਹਾਂ ਦੇ ਸੂਕਸ਼ਮ ਸਰੀਰ ਦਾ ਛੇਤੀ ਜਨਮ ਨਹੀਂ ਆਉਂਦਾ। ਕੋਈ ਬਹੁਤ ਭੈੜਾ ਘਰ ਚਾਹੀਦਾ ਹੈ, ਔਰੰਗਜ਼ੇਬ, ਹਿਟਲਰ ਜੈਸੇ, ਹਲਾਕੂ ਜੈਸੇ ਛੇਤੀ ਜਨਮ ਨਹੀਂ ਲੈ ਸਕਦੇ, ਬਚਣਗੇ। ਔਰ ਇਹਨਾਂ ਭਟਕਦੀਆਂ ਹੋਈਆਂ ਰੂਹਾਂ ਨੂੰ, ਸੂਕਸ਼ਮ ਸਰੀਰਾਂ ਨੂੰ ਹੀ ਜਗਤ ਪੈਂਦਾ ਹੈ ਭੂਤ ਪ੍ਰੇਤ। ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦਾ ਜ਼ਿਕਰ ਕੀਤਾ ਹੈ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ। 12-13 ਸਾਲ ਪਹਿਲੇ ਤਾਂ ਮੈਂ ਨਹੀਂ ਇਹਨਾਂ ਗੱਲਾਂ ਨੂੰ ਮੰਨਦਾ ਸੀ, ਪਰ ਮੈਂ ਹੈਰਾਨ ਹੋ ਗਿਆ ਕਿ ਇੱਕ ਅਨਪੜ੍ਹ ਪੰਜਾਬੀ ਮੁੰਡਾ ਕੁਰਾਨ ਦੀ ਆਇਤਾਂ ਬੋਲਣ ਲੱਗ ਗਿਆ, ਜਾਂ ਇਸ ਤਰ੍ਹਾਂ ਮੈਂ ਦੇਖਿਆ ਕੋਈ ਸੰਸਕ੍ਰਿਤ ਦੇ ਸਲੋਕ ਪੜ੍ਹਨ ਲੱਗ ਪਿਆ, ਕੋਈ ਉਹ ਭਾਸ਼ਾ ਬੋਲਣ ਲੱਗ ਪਿਆ ਜਿਹੜੀ ਉਸਨੇ ਕਦੀ ਬੋਲੀ ਨਹੀਂ ਤੇ ਜਾਣਦਾ ਨਹੀਂ। ਔਰ ਕੁਛ ਜਿਹੜੀਆਂ ਗੱਲਾਂ ਇਸ ਜੰਗ ਦੀਆਂ, ਜਿਸ ਨੂੰ ਸੁਣ ਕੇ ਅੰਦਾਜ਼ਾ ਲਾ ਲੈਣਾ ਪੈਂਦਾ ਕਿ ਕੋਈ ਹੋਰ ਬੋਲ ਰਿਹਾ। ਕਈ ਕੋਟ ਭੂਤ ਪ੍ਰੇਤ ਸੁਕਰਮ ਰਦਾਸ, ਜਿਹਨੂੰ ਅਸੀਂ ਖਲਾ ਕਹਿੰਦੇ ਹਾਂ, ਖਾਲੀ ਨਹੀਂ ਹੈ, ਕੁਛ ਵੀ ਖਾਲੀ ਨਹੀਂ, ਇਸਤੇ ਖਾਲੀ ਕੋਈ ਨਾ ਹੈ। ਪ੍ਰਭੂ ਦੀ ਬਣਾਈ ਹੋਈ ਬਣਤਰ ਤੋਂ ਸੁਣਿਆ ਕਹਿੰਦੀ ਖਾਲੀ ਜਗ੍ਹਾ ਕੁਛ ਵੀ ਨਹੀਂ ਹੈ, ਸਾਨੂੰ ਜੋ ਖਲਾ ਦਿਖਾਈ ਦਿੰਦਾ ਇੱਥੇ ਵੀ ਹੈ, ਕੁਛ ਖਲਾ ਨਹੀਂ ਹੈ, ਕੁਛ ਖਾਲੀ ਨਹੀਂ ਹੈ ਕੁਛ। ਕਿਸੇ ਵਕਤ ਇਹਨੂੰ ਅੰਧ ਵਿਸ਼ਵਾਸ ਆਖਿਆ ਜਾਂਦਾ ਸੀ, ਅੱਜ ਨਹੀਂ ਹੈ। ਤੇ ਕਈਆਂ ਦੀ ਦ੍ਰਿਸ਼ਟੀ ਵਿੱਚ ਪਰਮਾਤਮਾ ਵੀ ਅੰਧ ਵਿਸ਼ਵਾਸ ਹੈ। ਅੰਧ ਵਿਸ਼ਵਾਸ ਹੁੰਦਾ ਕਿਹੜਾ ਹੈ? ਜਿਹਨੂੰ ਸਮਝਿਆ ਨਹੀਂ, ਜਾਣਿਆ ਨਹੀਂ ਤੇ ਮੰਨ ਲੈਣਾ, ਜਿਹਨੂੰ ਸਮਝਿਆ ਨਹੀਂ ਤੇ ਜਾਣਿਆ ਨਹੀਂ ਜਾਂ ਇਨਕਾਰ ਕਰ ਦੇਣਾ, ਦੋਵੇਂ ਅੰਧ ਵਿਸ਼ਵਾਸ। ਸਮਝਿਆ ਨਹੀਂ, ਜਾਣਿਆ ਨਹੀਂ, ਇਨਕਾਰ ਕਰ ਦੇਣਾ। ਇੱਕ ਆਸਤਿਕ ਦਾ ਅੰਧ ਵਿਸ਼ਵਾਸ ਹੈ, ਇੱਕ ਨਾਸਤਿਕ ਦਾ ਅੰਧ ਵਿਸ਼ਵਾਸ ਹੈ। ਆਸਤਿਕ ਕਹਿੰਦਾ ਮੇਰੀ ਰੱਬ ਵਿੱਚ ਸ਼ਰਧਾ ਹੈ, ਪਰ ਸਵਾਲ ਹੈ ਤੂੰ ਰੱਬ ਨੂੰ ਜਾਣਿਆ? ਰੱਬ ਦੀ ਗੱਲ ਕੋਈ ਸੁਣੀ, ਕੋਈ ਵਿਚਾਰ ਕੀਤੀ? ਤੇ ਮੈਂ ਕਰਾਂ ਗੁਰਮਤਿ ਉਂਝ ਵਿਚਾਰ ਦਾ ਹੀ ਧਰਮ ਹੈ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਸਾਨੂੰ ਸਤਿਗੁਰ ਨੇ ਵਿਚਾਰ ਦਾ ਪੁਜਾਰੀ ਬਣਾਇਆ। ਮੈਂ ਤੇ ਕਈ ਦਫਾ ਹੈਰਾਨ ਹੋਣਾ ਕਿ ਜਿਹੜੀਆਂ ਕੌਮਾਂ ਪੱਥਰ ਦੀਆਂ ਤੇ ਬੁੱਤ ਦੀਆਂ ਪੂਜਾ ਕਰਦੀਆਂ ਨੇ, ਉਹਨਾਂ ਨੇ ਆਪਣੇ ਰਹਿਬਰ ਦੇ ਵਿਚਾਰ ਬੜੀ ਦੂਰ ਦੂਰ ਤੱਕ ਫੈਲਾ ਦਿੱਤੇ। ਬੋਧੀ ਮਹਾਤਮਾ ਬੁੱਧ ਦੀ ਤਸਵੀਰ ਦੀ, ਬੁੱਤ ਦੀ, ਪੱਥਰ ਦੀ ਪੂਜਾ ਕਰਦੇ ਨੇ, ਲੇਕਿਨ ਮਹਾਤਮਾ ਬੁੱਧ ਦੇ ਵਿਚਾਰ ਸਮੁੱਚੇ ਏਸ਼ੀਆ ਵਿੱਚ ਫੈਲਾ ਦਿੱਤੇ ਗਏ। ਚੀਨ, ਜਾਪਾਨ, ਇਹ ਲਾਓਸ, ਕੰਬੋਡੀਆ, ਇਹ ਥਾਈਲੈਂਡ ਸਾਰੇ ਉਸਦੀ ਲਪੇਟ ਵਿੱਚ ਆ ਗਏ। ਸਿਆਮ, ਨੇਪਾਲ, ਤਿੱਬਤ, ਭੂਟਾਨ ਸਭ ਬੋਧੀ ਨੇ। ਕਿਸੇ ਵਕਤ ਕਸ਼ਮੀਰ ਅੱਧਾ ਬੋਧੀ ਸੀ, ਅਫਗਾਨਿਸਤਾਨ ਬੋਧੀ ਸੀ ਕਿਸੇ ਵਕਤ, ਬੋਧ ਮੰਦਿਰ ਬਹੁਤ ਲੱਭੇ ਨੇ ਅਫਗਾਨਿਸਤਾਨ ਵਿੱਚ। ਪੁਜਾਰੀ ਪੱਥਰਾਂ ਦੇ, ਲੇਕਿਨ ਮਹਾਤਮਾ ਬੁੱਧ ਦੇ ਵਿਚਾਰ ਬੜੀ ਦੂਰ ਦੂਰ ਤੱਕ ਫੈਲਾ ਦਿੱਤੇ। ਦੂਸਰੇ ਪਾਸੇ ਦੇਖਦੇ ਹਾਂ ਹਿੰਦੂ ਸਮਾਜ ਨੂੰ ਵੀ ਕ੍ਰਿਸ਼ਨ ਦੀ ਮੂਰਤੀ ਦੀ ਪੂਜਾ ਕਰਦਾ ਪੱਥਰ ਦੇ ਪੁਜਾਰੀ, ਪਰ ਕ੍ਰਿਸ਼ਨ ਦੀ ਗੀਤਾ ਦੇ ਵਿਚਾਰ ਬੜੀ ਦੂਰ ਦੂਰ ਤੱਕ ਫੈਲਾ ਦਿੱਤੇ ਗਏ। ਬਹੁਤ ਲੋਕਾਂ ਨੇ ਗੀਤਾ ਪੜ੍ਹੀ ਹੈ, ਸਮਝੀ ਹੈ, ਜਾਣੀ ਹੈ। ਸਿੱਖ ਕੌਮ ਵਿਚਾਰ ਦੀ ਪੁਜਾਰਨ ਹੈ, ਗੁਰੂਆਂ ਨੇ ਵਿਚਾਰ ਦਾ ਪੁਜਾਰੀ ਬਣਾਇਆ ਤੇ ਵਿਚਾਰ ਆਪਣੇ ਪਰਿਵਾਰ ਤੱਕ ਵੀ ਨਹੀਂ ਪਹੁੰਚਾ ਸਕੇ। ਗੁਰੂ ਦੀ ਗੱਲ ਆਪਣੇ ਪਰਿਵਾਰ ਤੱਕ ਵੀ ਨਹੀਂ ਪਹੁੰਚਾ ਸਕੇ, ਬੱਚਿਆਂ ਤੱਕ ਵੀ ਨਹੀਂ ਪਹੁੰਚਾ ਸਕੇ, ਪੜੋਸੀ ਤੱਕ ਵੀ ਨਹੀਂ ਪਹੁੰਚਾ ਸਕੇ। ਤੇ ਜਦਕਿ ਮੈਂ ਦੇਖਦਾ ਕ੍ਰਿਸ਼ਨ ਦਾ ਸੰਦੇਸ਼ ਬੜੀ ਦੂਰ ਦੂਰ ਤੱਕ ਫੈਲਾ ਦਿੱਤਾ ਗਿਆ, ਮਹਾਤਮਾ ਬੁੱਧ ਦੇ ਵਿਚਾਰ ਬੜੀ ਦੂਰ ਦੂਰ ਤੱਕ ਫੈਲਾਏ ਗਏ, ਹਾਲਾਂਕਿ ਉਹ ਵਿਚਾਰ ਦੇ ਪੁਜਾਰੀ ਨਹੀਂ, ਪੱਥਰ ਦੇ ਪੁਜਾਰੀ, ਬੁੱਤ ਦੇ ਪੁਜਾਰੀ। ਪਰ ਜਿਹੜੀ ਕੌਮ ਹੈ ਹੀ ਵਿਚਾਰ ਦੀ ਪੁਜਾਰਨ, ਇਹ ਵਿਚਾਰ ਨਹੀਂ ਫੈਲਾ ਸਕੇ। ਬਿਲਕੁਲ ਉਲਟੀ ਜਿਹੀ ਗੱਲ ਹੋ ਗਈ, ਬਿਲਕੁਲ ਉਲਟੀ ਜਿਹੀ। ਅਸੀਂ ਵਿਚਾਰ ਦੇ ਪੁਜਾਰੀ ਹਾਂ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਵਿਚਾਰ ਦੀ ਪੂਜਾ, ਗਿਆਨ ਦੀ ਪੂਜਾ ਵਿਚਾਰ ਦੀ ਪੂਜਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਤਿਹਾਸ ਮਿਤਿਹਾਸ ਨਹੀਂ ਹੈ, ਗਿਆਨ ਹੈ, ਪਰਮਾਤਮਾ ਦਾ ਅਕਾਲ ਪੁਰਖ ਦਾ ਗਿਆਨ ਹੈ। ਜਿਸ ਕੌਮ ਨੂੰ ਗੁਰਦੇਵ ਨੇ ਗਿਆਨ ਦਾ ਪੁਜਾਰੀ ਬਣਾਇਆ, ਵਿਚਾਰ ਦਾ ਪੁਜਾਰੀ ਬਣਾਇਆ, ਇਹ ਵਿਚਾਰ ਆਪਣੇ ਪਰਿਵਾਰ ਨੂੰ ਵੀ ਨਾ ਦੇ ਸਕੇ। ਕਿ ਜਿਹੜੇ ਪੱਥਰਾਂ ਦੇ ਪੁਜਾਰੀ, ਬੁੱਤਾਂ ਦੇ ਪੁਜਾਰੀ, ਤਸਵੀਰਾਂ ਦੇ ਪੁਜਾਰੀ, ਮੈਂ ਤੇ ਦੇਖ ਕੇ ਹੈਰਾਨ ਕਿ ਵਿਚਾਰ ਬੜੀ ਦੂਰ ਦੂਰ ਤੱਕ ਫੈਲਾ ਦਿੱਤੇ ਗਏ, ਔਰ ਬਹੁਤ ਸਾਰੀ ਦੁਨੀਆ ਉਹਨਾਂ ਦੇ ਵਿਚਾਰਾਂ ਦੀ ਲਪੇਟ ਤੇ ਹੈ। ਜਦਕਿ ਅਸੀਂ ਪੜੋਸੀ ਨੂੰ ਵੀ ਨਹੀਂ ਦੱਸ ਸਕੇ ਕਿ ਅਸੀਂ ਵਿਚਾਰ ਦੇ ਪੁਜਾਰੀ ਹਾਂ, ਕਿਸ ਵਿਚਾਰ ਦੇ ਪੁਜਾਰੀ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਤਿੰਨ ਚੀਜ਼ਾਂ ਅਮਰ ਨੇ ਕਦੇ ਨਹੀਂ ਮਿਟਦੀਆਂ, ਫਿਰ ਨਾਰਾਇਣ, ਫਿਰ ਗੁਰ, ਫਿਰ ਸਾਚਾ ਦੀ ਚਾਰ। ਇੱਕ ਅਕਾਲ ਪੁਰਖ ਨਾਸ਼ ਤੋਂ ਰਹਿਤ ਹੈ, ਇੱਕ ਸ਼ਬਦ ਨਾਸ਼ ਤੋਂ ਰਹਿਤ ਹੈ, ਇੱਕ ਸ਼ਬਦ ਦੀ ਵਿਚਾਰ ਨਾਸ਼ ਤੋਂ ਰਹਿਤ ਹੈ। ਤਿੰਨੇ ਅਮਰ ਹਮੇਸ਼ਾ ਹੀ ਰਹਿੰਦੀਆਂ, ਹਾਲਾਤ ਵਿੱਚ ਮੌਜੂਦ ਨੇ, ਵਿਆਪਕ ਨੇ। ਪਰਮਾਤਮਾ ਮੌਜੂਦ ਹੈ, ਸ਼ਬਦ ਮੌਜੂਦ ਹੈ, ਵਿਚਾਰ ਮੌਜੂਦ ਹੈ। ਔਰ ਇਹ ਵੀ ਮੈਂ ਇਸ ਤਰ੍ਹਾਂ, ਜਦ ਵੀ ਕੋਈ ਮਹਾਨ ਕਵੀ ਲਿਖਦਾ ਹੈ, ਉਹ ਇਸ ਤਰ੍ਹਾਂ ਕਹਿੰਦਾ, ਮੈਨੂੰ ਇਹ ਖਲਾਅ ਵਿੱਚ ਚੀਜ਼ਾਂ ਮਿਲੀਆਂ, ਮੇਰੇ ਖਿਆਲਾਂ ਦੀ ਬੁਲੰਦੀ ਅਤੇ ਖਲਾਅ ਵਿੱਚ ਮੈਨੂੰ ਇਹ ਸਭ ਕੁਛ ਮਿਲ ਗਿਆ, ਤਾਲਮੇਲ ਬੈਠ ਗਿਆ। ਇਹਦਾ ਮਤਲਬ ਖਲਾਅ ਵਿੱਚ ਮੌਜੂਦ ਸੀ ਤਾਂ ਹੀ ਤਾਂ ਮਿਲਿਆ, ਵਰਨਾ ਕਿਸ ਤਰ੍ਹਾਂ ਮਿਲਦਾ। ਮੌਜੂਦ ਨੇ ਵਿਚਾਰ, ਮੌਜੂਦ ਨੇ ਸ਼ਬਦ, ਮੌਜੂਦ ਹੈ ਪਰਮਾਤਮਾ, ਫਿਰ ਨਾਰਾਇਣ, ਫਿਰ ਗੁਰ, ਫਿਰ ਸਾਹਿਬ ਦੀ ਵਿਚਾਰ। ਤੋ ਸੱਚ ਦੇ ਵਿਚਾਰ ਦੇ ਅਸੀਂ ਪੁਜਾਰੀ, ਸ਼ਬਦ ਦੇ ਅਸੀਂ ਪੁਜਾਰੀ, ਵਿਚਾਰ ਪਰਿਵਾਰ ਤੱਕ ਵੀ ਨਹੀਂ ਫੈਲਾਈ, ਪੱਥਰਾਂ ਦੇ ਪੁਜਾਰੀ, ਪਰ ਕ੍ਰਿਸ਼ਨ ਦੀ ਵਿਚਾਰ ਬੜੀ ਦੂਰ ਦੂਰ ਤੱਕ ਫੈਲਾਈ ਹੈ, ਮਹਾਤਮਾ ਬੁੱਧ ਦੀ ਵਿਚਾਰ ਬੜੀ ਦੂਰ ਦੂਰ ਤੱਕ ਫੈਲਾਈ ਹੈ। ਜਿਹੜੀ ਉਮਤ ਆਪਣੇ ਰਹਿਬਰ ਦੇ ਵਿਚਾਰਾਂ ਨੂੰ ਦੂਰ ਦੂਰ ਤੱਕ ਨਹੀਂ ਫੈਲਾ ਸਕੇ, ਉਸ ਕੌਮ ਦੇ ਸਿਰ ਤੇ ਕਬਜ਼ ਜੋ ਹੈ ਕਰਜ਼ਾ ਰਹਿ ਜਾਂਦਾ ਹੈ, ਬਹੁਤ ਵੱਡਾ ਕਰਜ਼ਾ। ਔਰ ਇਹ ਬਹੁਤ ਵੱਡਾ ਕਰਜ਼ਾ ਖਾਸ ਕਰਕੇ ਗੁਣੀ ਗਿਆਨੀ ਤੇ ਪ੍ਰਬੰਧਕਾਂ ਦੇ ਸਿਰ ਤੇ ਬਹੁਤ ਵੱਡਾ ਹੈ, ਅਗਰ ਗੁਰੂ ਦੀ ਵਿਚਾਰ ਨਹੀਂ ਫੈਲਾਈ ਗਈ, ਗੁਰਬਾਣੀ ਦੀ ਵਿਚਾਰ ਨਹੀਂ ਫੈਲਾਈ ਗਈ, ਨਹੀਂ ਜਗਤ ਨੂੰ ਦੱਸੀ ਗਈ, ਕਰਜ਼ਾ ਹੀ ਹੈ। ਔਰ ਆਪ ਸੁਣ ਕੇ ਹੈਰਾਨ ਹੋ ਗਏ, ਕੁਝ ਕਰਜ਼ੇ ਧਾਰਮਿਕ ਲੋਕਾਂ ਨੇ ਮੰਨੇ ਨੇ, ਦੇਵ ਰਿਣ, ਪਿਤਰੀ ਰਿਣ, ਗੁਰੂ ਰਿਣ ਤੇ ਬ੍ਰਹਮ ਰਿਣ। ਗੁਰੂ ਰਾਮਦਾਸ ਜੀ ਮਹਾਰਾਜ ਉਸਦਾ ਜ਼ਿਕਰ ਕਰਦੇ ਨੇ, ਜਨਮ ਜਨਮ ਕੇ ਕਿਲ ਵਿਖ ਦੁੱਖ ਉਥਰੇ, ਗੁਰੂ ਨਾਮ ਦੀ ਉਹ ਰਿਣ ਲਾਥਾ, ਦੇਵ ਰਿਣ, ਧਰਤੀ ਦਾ ਕਰਜ਼ਾ ਔਰ ਹਵਾ ਦਾ ਕਰਜ਼ਾ, ਪਾਣੀ ਦਾ ਕਰਜ਼ਾ, ਅੰਨ ਦਾ ਕਰਜ਼ਾ, सूरज चंद तारियां का कर्जा सानू जीवन दे रहे हैं, इन्होंने एक भी ना हो साडा जीवन नहीं रहता, सानू सूरज जिंदगी दे रहे हैं, सानू धरती तो जिंदगी मिल रही है, पवन तो जिंदगी मिल रही है, पानी तो जिंदगी मिल रही है, जिस जिस तो सानू कुछ मिल रहा है उसका कर्जा देव ऋण पितरी ऋण मां बाप का कर्जा। उन्होंने सानू शरीर की बनकर दी सेवा की पालिया पोसया वड्डा किया, फिर गुरु रहना गुरु ने विचार दिते, ते फिर ब्रह्म रहना ब्रह्म ने जीवन दिता आत्मा दिते। तो ये कर्जे साहिब रामदास जी महाराज कहने उदों उतर गए, जन्म जन्म के किल बिख दुख उतरे गुरु नाम दियो ऋण लाथा। नाम मिलिया, नाम दे विचार मिले, नाम का सिद्धांत मिलिया, नाम का रस मिलिया, कर्जे ले गए। तो मैं करा गुरु का ऋण है साढ़े उत्ते, गुरु का कर्जा है, गुरु की दिती हुई देन नूं जे हिरदे च धारण नहीं किया ते जगत विच फैलाया नहीं, कर्जा है साढ़े उत्ते, सिर से बहुत वड्डा जो है बोझ है। गुरु नाम दियो ऋण लाथा, और मैं करा ये ऋण ये कर्जा उन्होंने उत्ते बहुत ज्यादा है जिन्हां दी जिम्मेवारी है कि गुरबाणी नूं जगत विच फैलाना है, ते ना फैला सके हुण अपने घर दे चे अपने पड़ोस दे चे, तो बहुत वड्डा कर्जा है, बहुत वड्डी गल है। आपां इत्थे बैठ के बस विचार ही करनी, ब्रह्म विचार विचारे गोए नानक तांके परमगत होए, कीर्तन अकाल पुरख नाल जुड़न दा वसीला है, कीर्तन बंदगी है, कीर्तन रस है, इस दौर विच रब नाल जुड़न दा प्रधान साधन है। पर मैं अर्ज करा विचार तो बिना कीर्तन सुन नहीं सकोगे, विचार तो बिना कीर्तन कर भी नहीं सकोगे, विचार तो बिना कीर्तन की समझ नहीं आएगी, विचार तो बिना मन जुड़ेगा नहीं, तबला ही सुन लोगे, सुर सुन लोगे, आवाज सुन लोगे, पर जे विचार है तो कीर्तन ने करते पुरख नाल जोड़ देना, सीधा संबंध जुड़ जाएगा। तो खैर एक इस बाबत विचार चल पाई कि अभी विचार देखो जा रही हैं, हूँ समझिया नहीं जाने नहीं पता नहीं कि कह देना रब नहीं है अंधविश्वास है, पता नहीं जाने नहीं विचार भी नहीं की थी ते कहिंदा रब है ये भी अंधविश्वास है। दो तरह के अंधविश्वास ने, एक आस्तिक का अंधविश्वास एक नास्तिक का अंधविश्वास। बदकिस्मती है लोग आस्तिक लोगों को अंधविश्वास कह देंगे ने, नास्तिक नूं नहीं कहते। जिहड़ा कहिंदा परमात्मा नहीं है तू जाणिया इस गल नूं, तू छाणबीण कीती है, तू समझण की कोशिश की है, तू अंतर गहराइयां च झात मारी है, कुछ भी नहीं इस संबंध की कोई खोज नहीं, लेकिन इनकार है नहीं है। अभी तो भी ज्यादा दुनिया इस तरह के अंधविश्वास विच जी रही है नहीं है, ते बाकी दुनिया भी अंधविश्वास विच जी रही है, विचारिया नहीं है समझिया कुछ भी नहीं मनदे आ रब, ते इस तरह के मनण वालियां दी तादाद भी जगत विच बहुत है। ते परमात्मा आनंद है, परमात्मा प्रकाश है, परमात्मा खेड़ा है खुशी है, लेकिन जो परमात्मा नूं मनदे ने ये खेड़ा खुशी आनंद देखण नूं नहीं मिलदा। दोवां दा अंधविश्वास, एक कहिंदा नहीं है जाणिया कख भी नहीं इनकारी हो गया, ते जाणिया कख भी नहीं मनण लग पिया, ये दोहां कोल अंधविश्वास है। ते अंधविश्वास गुरु ने सानू नहीं दिता, अगर तू इनकार भी करना है तो छानबीन कर ले पहले। कल तक लोकी कहिंदे सन कोई भूत प्रेत नहीं, अज सियाणे सियाणे भी मनण लग पए, इस संबंध च खोजां भी करन लग पए, कुछ खलाव विच है ऐसा। साहिब गुरु अर्जन देव जी महाराज कहिंदे ने कई कोट भूत प्रेत सूकर मिर्गा, या केते देव दानव मुन केते केते रतन समा। कुछ देव ते कुछ भूत प्रेत खलाव विच ने, क्यों ने क्यों भटकते ने, जन्म क्यों नहीं होया। दरअसल भूत प्रेत से वो ने जो बहुत मलिन सन, सूक्ष्म शरीर बहुत गंदा सी, बहुत गंदा, तो हुण इतना गंदा शरीर किधरे जन्म लवे, कोई बहुत गंदी मां चाहिए, कोई बहुत गंदा पिता चाहिए, कोई बहुत गंदा घर चाहिए, कोई बहुत गंदा परिवार चाहिए। हिटलर ने जन्म लेना है, औरंगजेब ने जन्म लेना है, औरंगजेब तीन भरा मार दिते, भतीजे मार दिते, प्यो नूं कतल कर दिता है। रहम नाम की गल उहदी जिंदगी विच नहीं है। इस तरह का पुरुष छेती जन्म नहीं लै सकता। मैं तो पिछले दिन ही देख के दंग रह गया। औरंगाबाद में हाजरी भरन गए गुरु तेग बहादुर साहब जी महाराज के गुरपुरब से कुछ दिन बाद मनाया गया। प्रबंधक मैंने कहने लगे, गैनी जी इतने औरंगजेब की कबर है 12 मील दूरी से, देखनी है? मैं तो जरूर वेखनी है, वो मैं जरूर विखाओ। दौलताबाद देखो, खुलदाबाद है, खुलदाबाद उत्थे औरंगजेब की कबर है। ख्वाजा मईउद्दीन चिश्ती के पोतरे दे कोल उत्थे पोतरे का मजार है मईउद्दीन चिश्ती का, ते नाल ही मईउद्दीन चिश्ती का ते नाल ही इहदी कबर है। मैं जब पहुंचा हैरानगी, कच्ची कबर है ते चारों पासे निजाम हैदराबाद ने संगमरमर की जाली बनाई हुई है। निजाम हैदराबाद का नाम भी लिखा है, उन्हें जाली बनवाई। जब मैं सारी ये कबर चारों पासे वेखी, मजौर नाल कुछ गल्लां होईयां, जान लग्या कि मजौर मैनू कहण लगा, सरदार जी इत्थे जिहड़े आउंदे ने वो कुछ नजराना चढ़ाते ने, ते असीं रात नूं इत्थे दीवा जलाना हुंदा कबर ते, ते तेल ते होर साजो समान ते साड़ी जिहड़ी उपजीविका उस ढंग नाल चलदी, तुसीं कुछ दे के जाओ, असीं रात नूं इत्थे दीवा जलाना हुंदा। एकदम फिर मैं उत्थे कुछ ख्याल लिखे सन, मैं कि हद हो गई, समुचे हिंदुस्तान का बादशाह रावां नूं कतल किया, प्यो नूं जेल विच पाया, भतीजे मारे, अथाह जुलम, नाम तो लोकी कमदे सन, कबर से दीवा जलाना है, मजौर पैसे पिया मंगदा, अज भी मंग रहे, रोज मंगदा है। ते धन गुरु तेग बहादुर साहब जिसनों इसने शहीद किया, शहीद करन दा हुक्म किया, उसके द्वार देते माया दे दरिया पे चलते, अथाह रस बने आया है, अगमी आनंद बने आया है। ये वेख के कहना पैंदा, कूर निखुटे नानका ओढ़ के सच रही। इस तरह का पुरुष छेती जन्म नहीं लेगा, खलाद भटकेगा। और इस तरह की कठोरता के जीण वाले होर भी अनेक, जिहड़ा साधारण मनुख है उसका 13 दिन के अंदर अंदर जन्म हो जाता है, मरे है 13 दिन के अंदर अंदर, हिंदू इस वास्ते 13वां करते हैं, एक जगत के भी 10वें दिन भोग पा ही दिता जाता है। आम साधारण मनुख है, चंगे माड़े कर्म दोवें इकट्ठे करता रहा, पुन भी करता रहा, पाप भी करता रहा, सच भी बोलता रहा, झूठ भी बोलता रहा, थोड़ा जहा धार्मिक भी, थोड़ा जहा अधार्मिक भी सी, एक पैर अगे करता सी, एक पैर पिछे कर लैंदा सी, पहुंचता किधरे भी नहीं, उत्थे दा उत्थे रुकिया, इहनूं कहिंदे ने साधारण मनुख। इहदा जन्म 13 दिन के अंदर हो जाता है, क्योंकि साधारण घर से मौजूद ने, साधारण मां जगत विच मौजूद है, साधारण पिता जगत विच मौजूद है, साधारण परिवार जगत विच मौजूद ने, आम पद्धर की जिंदगी जीण वाले एक कदम अगे चले गए एक पिछे। इस तरह दियां सूक्ष्म शरीर जिन्हों रूह कह दिता जाता है, जन्म हो जाता है 13 दिन के अंदर। असाधारण कौन है? जो साधारण नहीं है ऐसा सूक्ष्म शरीर केड़ा है? असाधारण एक ते हो कतलो वारत किते ने, बेहरेनी नाल कईयां दे सिर कुचले ने, कठोरता विच जी है, बेहोशी विच जी है, अपवित्रता विच जी है। मुश्किल है 13 दिन के अंदर इसका जन्म हो, पर बड़ी पवित्रता विच जीविया, नाम जपया, बंदगी की है, दान पुन किया, सेवा की, बड़ा कुछ किया है, लेकिन शिखर नू नहीं छू सकया। जो शिखर छूनी चाहिए थी नहीं छू सकया। भगत कबीर खुद कहते हैं कि मैं पिछले जन्म विच ऐ परमात्मा तेरी शिखरता नहीं छू सकया, पूर्व जन्म हम तुमरे सेवक अब तो मिटया ना जाई। हे अकाल पुरख, अज की ते मेरा सूक्ष्म शरीर मिटे ना, गल बन जाए, तेरे नाल मैं जुड़ जावा। उंज सेवक मैं पिछले जन्म में थी, बंदगी करदा रहा, गल नहीं बनी। कबीर इस ढंग नाल कबूल कर रहे हैं। पूर्व जन्म पिछले जन्म ने मैं बंदगी करता रहा तेरी गल नहीं बनी। इस तरह का पुरुष छेती किधरे जन्म नहीं ले सकता। कोई खास मां चाहिए, कोई खास पिता चाहिए। तो नीमू नीरा बारे आप तुसी पढ़ो जो कबीर के मां बाप ने सारी सारी रात बैठ के बंदगी करते सन। भजनीक घर, भजनीक घराना। इसके बाद ब्राह्मणा ने देख लिया भाई इतने ब्रह्मज्ञानी हो गया। तो उन्होंने दावा थी कि ब्रह्मज्ञानी सिर्फ ब्राह्मणा के घर पैदा होते हैं। तो कबीर के नाल बाद कहानी जोड़ दी भाई इतने गंगा के तट से पिया से नीमू नीरा चुक के लिया ने इन्होंने पाले है पोसे इतने ब्राह्मणी का लड़का है। तो गुरु ग्रंथ साहब के सबूत मिलते नहीं मुसलमान घराने चला जन्म है। इसकी तस्दीक रविदास कर देने कबीर हिंदू नहीं है, कबीर मुसलमान है। तो जब गुरु ग्रंथ साहब की तस्दीक मिल जाए तो शक शुभा वास्ते गुंजाइश नहीं रहती। भगत रविदास कहते हैं कबीर जी बारे भी कबीर कौन है, जाके ईद बकरीद कुल गऊ बद करे मानिए शेख शहीद तेरा। जिदी कुल के शहीदा मनते ने मजारा मनते ने ते बकरीद वाले दिन गऊं वढ़ते ने ईद मनते ने, जाके बाप ऐसी करी पूत ऐसी श्री ते हूरे लोग प्रसिद्ध कबीरा। ये उस घराने में इसका जन्म है जिथे बकरीद मनाई जाती है, शेखा मनिया जाता है, कबरों मनिया जाता है, मजारा की पूजा होती है। इतों गल स्पष्ट हो जाती है ईद कितने मनाई जाती है, बकरीद कितने मनाई जाती है। उस घराने जन्म है भगत कबीर का। पर पूर्वले संस्कार से भारती अगर ये सूक्ष्म शरीर सी तो पूर्वले संस्कार से लाजमी हिंदू घराने के होंगे क्योंकि इस्लाम के बाद है वो तो तलवार के जोर न फैलिया। तो पछड़िया हुई जात मुसलमान बन गई, पिछले संस्कार से कोई तलवार नाल नहीं ना मिटा सकता। तो कबीर के पिछले संस्कार मुसलमान घराने जन्म होंदे होया भी वो दावे नाल कहता है कि सकत सने कर तुरक होएगा मैं ना बदूंगा भाई जोरे खुदाए मुख तुरक करेगा अपने ही कट जाए। सुनत करे जे तुरक होएगा औरत क्या क्या करिए अर्ध शरीरी नार ना छोड़े तांते हिंदू ही रही है। हिंदू घराने के संस्कार इतने प्रबल और बड़िया प्रबल दलीलां दे गए। सुनत करके पुरुष मुसलमान बन गया, औरत का क्या करिए अर्ध शरीरी नार ना छोड़े तांते हिंदू ही रहिए। तो सिर्फ सुनत कराण का हक ते की जा सकती है पुरुष की, नारी तो हिंदू ही रह गई। तो हिंदू जो है अद्धा शरीर हिंदू रवे अद्धा मुसलमान बेहतर है हिंदू ही रहो, तांते हिंदू ही रहिए। संस्कार बड़े प्रबल ने भगत कबीर ने। आप कहते ने पूर्व जन्म हम तुमरे सेवक अब तो मिटिया ना जाए। तो इस तरह की जिहड़ियां आत्मावां ने कि मैं करनी छेती जन्म नहीं लैंदियां, ये अपने पवित्र मंडल विच रहिंदियां, इन्हां दी भी एक पवित्र दुनिया है। और जन्म साथी पढ़ोगे तो इस तरह के पवित्र मंडलों का बड़ा जिक्र है। गुरु नानक ते मरदाने की गोष्ठी च खैर इस वक्त मैं गल लमकावां ना। 13 दिन के अंदर अंदर आम साधारण सूक्ष्म शरीर का जन्म हो जाता है। सूक्ष्म शरीर में कह रहे हैं आत्मा अमर है जन्म मरण विच नहीं, ये शरीर नाश हो जाता है। अगला जन्म किसनों आता है, सूक्ष्म शरीर। ये अस्थूल देही सूक्ष्म देही, सूक्ष्म देही किस तरह बनती है, जो असी सोचते हैं जो असी बोलते हैं जो असी वेखते हैं जो असी करते हैं वो बनती है, जिन्हों असी कह दें संस्कार। संस्कार बनते ने स्वभाव। घर दो बच्चे ने जन्म तो ही दिख पैंदा दोहां का स्वभाव वक् वक् है क्योंकि दोवें वक् वक् संस्कार लेके आए हैं। तो संस्कारों तो स्वभाव बनता है, स्वभाव तो प्रालबत बनती है, प्रालबत तो बनता है दुख सुख। ये शंकल है परिपूर्ण परमात्मा की बनाई हुई एक मर्यादा है। तो नंद लाल जी कह रहे ने ये जमीन से आसमान नहीं सी, ये कुछ भी नहीं सी, मैं सी और हे परमात्मा तेरी याद सी, मैं तेरी उड़ीक दे सी। तो किस रूप दे सी तुसी ना बूद हे निशान हां जे जमीनो आसमां के शौके यादे तो आवुर्द दर वजूद मरा। हे अकाल पुरख मैं बड़ी मुद्दत दा बड़े चिरां दा तेरी उड़ीक च बैठा, तेरे मिलन दी तांग च बैठा। मैं अज दा खोजी नहीं बहुत पुराना खोजी हां, मैं अज दा प्रेमी नहीं बहुत पुराना प्रेमी हां,
ਇਹ ਜ਼ਮੀਨ ਤੇ ਆਸਮਾਨ ਵੀ ਨਹੀਂ ਸਨ ਉਦੋਂ ਦੀ ਮੈਂ ਤੇਰੀ ਇਹ ਖੋਜ ਆਰੰਭੀ ਹੋਈ ਹੈ ਤੇ ਜ਼ਮੀਨ ਤੇ ਆਸਮਾਨ ਨਹੀਂ ਸੀ ਤੇ ਨੰਦ ਲਾਲ ਤੁਸੀਂ ਕਿੱਥੇ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਜੋ ਕੁਛ ਖਿਆਲ ਮਿਲਿਆ ਹੈ ਉਹ ਮੈਂ ਵਜ਼ਾਹਤ ਤੁਹਾਡੇ ਸਾਹਮਣੇ ਕਰਦੇ ਹਾਂ ਤੇ ਸਮਾਪਤੀ ਕਰਾਂ ਅਰਬਦ ਨਰਬਦ ਧੁੰਦੂ ਘਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅਰਬਾਂ ਖਰਬਾਂ ਸਾਲ ਤੱਕ ਧੁੰਦ ਹੀ ਧੁੰਦ ਸੀ ਧੁੰਦ ਇਹ ਧੁੰਦ ਪਾਣੀ ਬਣੀ ਪਾਣੀ ਦੇ ਜੀਵਨ ਬਣਿਆ ਜੀਵਨ ਵਿਕਾਸ ਕਰਦਿਆਂ ਕਰਦਿਆਂ ਜੋ ਪਾਣੀ ਦੇ ਬਣਿਆ ਸੀ ਜੋ ਮੱਛ ਕੱਚ ਅਵਤਾਰ ਬਣੇ ਗਏ ਮੰਨੇ ਗਏ ਉਹ ਫਿਰ ਸਹਿਜੇ ਸਹਿਜੇ ਪੰਛੀ ਪਸ਼ੂ ਬਨਸਪਤੀ ਬਣੇ ਫਿਰ ਮਨੁੱਖ ਬਣੇ ਤੇ ਮਨੁੱਖ ਵਿਕਾਸ ਕਰਦਿਆਂ ਕਰਦਿਆਂ ਦਿਮਾਗੀ ਤੌਰ ਤੇ ਇਸ ਹੱਦ ਤੱਕ ਪਹੁੰਚਿਆ ਕਿ ਉਸਨੇ ਕਹਿ ਦਿੱਤਾ ਕੇਂਦਰ ਵਿੱਚ ਜੁੜੇ ਬਿਨਾਂ ਚੈਨ ਨਹੀਂ ਇਹ ਭਟਕਣਾ ਬਣੀ ਹੈ ਬੜੀ ਮੁੱਦਤ ਦੀ ਭਟਕਣਾ ਅਨੰਤ ਜਨਮਾਂ ਦੀ ਭਟਕਣਾ ਤੇ ਜੇ ਹੁਣ ਨੰਦ ਲਾਲ ਦੀ ਗੱਲ ਨੂੰ ਇਸ ਗੁਰਬਾਣੀ ਦੇ ਆਈਨੇ ਵਿੱਚ ਵੇਖਣਾ ਹੋਵੇ ਤਾਂ ਨੰਦ ਲਾਲ ਇਹ ਕਹਿ ਰਹੇ ਨੇ ਧੁੰਦ ਪਾਣੀ ਬਣਨਾ ਚਾਹੁੰਦੀ ਹੈ ਤੇ ਪਾਣੀ ਜੀਵਨ ਬਣਨਾ ਚਾਹੁੰਦਾ ਹੈ ਜੀਵਨ ਵਿਕਾਸ ਕਰਨਾ ਚਾਹੁੰਦਾ ਹੈ ਬਾਹਰ ਆਉਣਾ ਚਾਹੁੰਦਾ ਹੈ ਪਾਣੀ ਤੋਂ ਪਸ਼ੂ ਬਣ ਗਏ ਪੰਛੀ ਬਣ ਗਏ ਜਾਨਵਰ ਬਣ ਗਏ ਅਨੇਕਾਂ ਘਰਾਂ ਦੇ ਵਿਕਾਸ ਕਰਨਾ ਚਾਹੁੰਦੇ ਨੇ ਇਹ ਵੀ ਮਨੁੱਖ ਬਣ ਗਏ ਤੇ ਮਨੁੱਖ ਵੀ ਵਿਕਾਸ ਕਰਨਾ ਚਾਹੁੰਦਾ ਹੈ ਤੇ ਪਤਾ ਨਹੀਂ ਮਨੁੱਖ ਹੁਣ ਕਿੱਥੇ ਵਿਕਾਸ ਕਰਨਾ ਚਾਹੁੰਦਾ ਹੈ ਕਿਹੜਾ ਵਿਕਾਸ ਕਰਨਾ ਚਾਹੁੰਦਾ ਹੈ ਦੇਖਣ ਵਿੱਚ ਆਇਆ ਹੈ ਧਨ ਮਿਲ ਗਿਆ ਹੈ ਪਰਿਵਾਰ ਮਿਲ ਗਿਆ ਹੈ ਇੱਜ਼ਤ ਮਿਲ ਗਈ ਹੈ ਸੰਪਦਾ ਮਿਲ ਗਈ ਹੈ ਚੈਨ ਨਹੀਂ ਇਹਦਾ ਮਤਲਬ ਹੈ ਪੂਰਨ ਵਿਕਾਸ ਨਹੀਂ ਹੋਇਆ ਜਿੱਥੇ ਪਹੁੰਚਣਾ ਚਾਹੁੰਦਾ ਨਹੀਂ ਪਹੁੰਚਿਆ ਜਿੱਥੇ ਜਾਣਾ ਚਾਹੁੰਦਾ ਨਹੀਂ ਜਾ ਸਕਿਆ ਤਾਂ ਪੂਰਨ ਵਿਕਾਸ ਕੀ ਹੈ ਪੂਰਨਤਾ ਦੀ ਤਲਾਸ਼ ਕੀ ਹੈ ਦਰਅਸਲ ਪੂਰਨ ਵਿੱਚ ਨਹੀਂ ਆਉਣਾ ਤੇ ਪੂਰਨ ਕੇਵਲ ਪਰਮਾਤਮਾ ਪੂਰਾ ਪ੍ਰਭ ਆਰਾਧਿਆ ਪੂਰਾ ਜਾਣਦਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਪੂਰੇ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਿਸ ਦਿਨ ਬੰਦਾ ਪੂਰਾ ਹੋ ਜਾਂਦਾ ਹੈ ਮੰਜ਼ਲੇ ਮਕਸੂਦ ਮਿਲ ਗਈ ਟਿਕਾਣਾ ਮਿਲ ਗਿਆ ਆਰਾਮ ਮਿਲ ਗਿਆ ਚੈਨ ਮਿਲ ਗਿਆ ਧੁੰਦ ਨੂੰ ਪੂਰਨਤਾ ਦੀ ਤਲਾਸ਼ ਹੈ ਬੜੀ ਲੰਬੀ ਯਾਤਰਾ ਉਸਨੂੰ ਕਰਨੀ ਪਈ ਔਰ ਇਸ ਵਾਸਤੇ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮੈਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨ ਆਏ ਜੀ ਸਾਡੀ ਯਾਤਰਾ ਬੜੀ ਲੰਬੀ ਹੈ ਸੂਖਸ਼ਮ ਸਰੀਰ ਅਗਰ ਪਵਿੱਤਰ ਨਾ ਹੋਇਆ ਤੇ ਸੂਖਸ਼ਮ ਸਰੀਰ ਅਗਰ ਅਤਿ ਸੂਖਸ਼ਮ ਨਾ ਹੋਇਆ ਤੇ ਜਨਮ ਮਰਨ ਦੀ ਸ਼ੰਖਲਾ ਚੱਲਦੀ ਰਹਿੰਦੀ ਹੈ ਮਨੁੱਖ ਰਾਹ ਦੇ ਹੀ ਦਮ ਤੋੜ ਦਿੰਦਾ ਰਸਤੇ ਵਿੱਚ ਹੀ ਟਿਕਾਣੇ ਤੇ ਨਹੀਂ ਪਹੁੰਚਦਾ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚਦਾ ਤੇ ਮੰਜ਼ਲੇ ਮਕਸੂਦ ਵਿੱਚ ਪਹੁੰਚਣਾ ਕੀ ਹੈ ਪੂਰਨ ਵਿੱਚ ਲੀਨ ਹੋਣਾ ਤੇ ਪੂਰਨ ਵਿੱਚ ਲੀਨ ਹੋ ਕੇ ਕੋਈ ਪੂਰਨ ਹੋ ਸਕਦਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਅਸੀਂ ਵੀ ਕਬੀਰ ਦੀ ਤਰ੍ਹਾਂ ਬੇਨਤੀ ਕਰੀਏ ਕਿ ਹੇ ਪ੍ਰਭੂ ਕੁਛ ਨਾ ਕੁਛ ਤੇ ਪੂਰਬਲੇ ਸੰਸਕਾਰ ਜ਼ਰੂਰ ਨੇ ਆ ਗਏ ਹਾਂ ਸਤਸੰਗ ਦੇ ਕਰੋੜਾਂ ਨਹੀਂ ਅਰਬਾਂ ਮਨੁੱਖ ਨੇ ਚਰਚ ਖਾਲੀ ਮਸਜਿਦਾਂ ਸੁਣੀਆਂ ਮੰਦਰ ਦੇ ਸਿਰਫ ਪੁਜਾਰੀ ਘੜਿਆਲ ਵਜਾ ਰਿਹਾ ਹੈ ਅਨੇਕਾਂ ਗੁਰਦੁਆਰੇ ਬੇਰੌਣਕ ਮੈਂ ਦੇਖਦਾ ਔਰ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਵਿਚਾਰ ਕੋਈ ਗਿਆਨ ਦੀ ਤਰੰਗ ਹੋਵੇ ਕੋਈ ਗੁਰਬਾਣੀ ਦੀ ਉਮੰਗ ਹੋਵੇ ਰਸ ਹੋਵੇ ਕੋਈ ਧਰਮ ਗ੍ਰੰਥਾਂ ਦਾ ਨਿਚੋੜ ਸਾਰ ਉਸਦੇ ਜੀਵਨ ਵਿੱਚ ਹੋਵੇ ਅਨੇਕਾਂ ਮਨੁੱਖਾਂ ਵਿੱਚ ਨਹੀਂ ਹੈ ਤਾਂ ਕਹਿਣਾ ਪਏਗਾ ਕੁਛ ਨਾ ਕੁਛ ਤੇ ਸੰਸਕਾਰ ਹੈਗੇ ਲਾਜ਼ਮੀ ਹੈ ਅੰਦਰ ਕੁਛ ਨਾ ਕੁਛ ਬੀਜ ਪਿਆ ਅੰਦਰ ਕੁਛ ਨਾ ਕੁਛ ਤੜਪ ਪਈ ਹੈ ਜਿਸਨੇ ਖਿੱਚਿਆ ਤੇ ਕਹਿ ਦੇਈਏ ਹੇ ਪ੍ਰਭੂ ਅੱਜ ਕੀ ਬਖਸ਼ਿਸ਼ ਕਰ ਇਹ ਵਗਦਾ ਹੋਇਆ ਝਰਨਾ ਸਾਗਰ ਤੱਕ ਪਹੁੰਚੇ ਇਹ ਉੱਡਦੀ ਹੋਈ ਧੂੜ ਆਪਣੀ ਧਰਤੀ ਕੇਂਦਰ ਦੇ ਸਮਾਵੇ ਇਹ ਸੂਖਸ਼ਮ ਦੇਹੀ ਇਹ ਪਰਿਪੂਰਨ ਪਰਮਾਤਮਾ ਤੇਰੇ ਚ ਲੀਨ ਹੋਵੇ ਮੁੜ ਕੇ ਫਿਰ ਜਨਮ ਵਿੱਚ ਨਾ ਲੀਨ ਹੋਵੇ ਤੇਰੇ ਵਿੱਚ ਲੀਨ ਹੋਵੇ ਪੂਰਨਤਾ ਦੇ ਚਲੀਨ ਹੋਵੇ ਤਾਂ ਕਿ ਪਰਮ ਆਨੰਦ ਤੇ ਮੋਕਸ਼ ਦੀ ਪ੍ਰਾਪਤੀ ਹੋਵੇ ਮੁਕਤੀ ਕਿਸ ਗੱਲ ਦੀ ਜਨਮ ਤੋਂ ਤੇ ਮਰਨ ਤੋਂ ਮੁਕਤੀ ਧਰਮ ਦਾ ਫਲ ਮੰਨਿਆ ਗਿਆ ਮੁਕਤੀ ਨਾਮ ਦਾ ਫਲ ਮੰਨਿਆ ਗਿਆ ਮੋਕਸ਼ ਮੁਕਤੀ ਆਜ਼ਾਦੀ ਜਨਮ ਤੇ ਮਰਨ ਤੋਂ ਆਜ਼ਾਦੀ ਇਹ ਪਰਿਪੂਰਨ ਪਰਮਾਤਮਾ ਤੂੰ ਆਪਣੇ ਵਿੱਚ ਲੀਨ ਕਰ ਤੇ ਲੀਨ ਹੁੰਦਿਆਂ ਹੀ ਮਨੁੱਖ ਪੂਰਾ ਹੁੰਦਾ ਹੈ ਉਸ ਤੋਂ ਪਹਿਲੇ ਅਧੂਰਾ ਹੈ ਤੇ ਅਧੂਰਾਪਣ ਤੇ ਬੇਚੈਨੀਆਂ ਨੂੰ ਜਨਮ ਦੇਵੇਗਾ ਪਰੇਸ਼ਾਨੀਆਂ ਨੂੰ ਜਨਮ ਦੇਵੇਗਾ।